ਬਾਣੀ ਦਾ ਸਾਰੀ ਬਾਣੀ ਜੋ ਜਪ ਬਾਣੀ ਹੈ ਇਹ ਬਾਬੇ ਨਾਨਕ ਦੀ ਬਾਣੀ ਨਹੀਂ ਹੈ। ਕਿਸੇ ਮਹੱਲੇ ਦਾ ਨਾਂ ਇਹਦੇ ਉੱਤੇ ਹੈ ਨਹੀਂ, ਇਹ ਕਿਸੇ ਰਾਗ ਚ ਨਹੀਂ ਹੈ, ਇਹਦੀਆਂ ਪੌੜੀਆਂ ਨਹੀਂ ਹੈ। ਇੱਕ ਐਸਾ ਗਿਆਨ ਹੈ ਜੋ ਅਕਾਲ ਪੁਰਖ ਵੱਲੋਂ ਸਿੱਧਾ ਨਾਨਕ ਜੋਤ ਨੂੰ ਆਇਆ ਹੈ। ਇਹਦਾ ਰਚਨਹਾਰਾ ਆਪ ਅਕਾਲ ਪੁਰਖ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਤੈਸੜਾ ਕਰੀ ਗਿਆਨ ਵੇ ਲਾ ਲੋ। ਇਹ ਐਸਾ ਗਿਆਨ ਹੈ ਜੋ ਜਪ ਰਾਹੀਂ ਅਕਾਲ ਪੁਰਖ ਨਾ ਨਾਨਕ ਜੋਤ ਨੂੰ ਬਖਸ਼ਿਆ ਵੀ ਜਾ ਆਪ ਜਪ ਕਰ ਤੇ ਦੁਨੀਆ ਨੂੰ ਕੋਲੋਂ ਵੀ ਨਾਮ ਜਪਵਾ, ਇਹੋ ਹੀ ਮੈਨੂੰ ਪਸੰਦ ਹੈ। ਤੁਧ ਭਾਵ ਹੈ ਤੇਰੀ ਬੰਦਗੀ, ਗਾਂ ਫਿਰ ਸ਼ਬਦਾਂ ਚ ਖੋਲਿਆ, ਜਪ ਕਰਨ ਲਈ ਹੀ ਬੰਦਾ ਆਉਂਦਾ ਹੈ। ਅਸੀਂ ਇਹਦੇ ਜਪ ਜੀ ਸਾਹਿਬ ਬਣਾ ਕੇ ਤੇ ਇਹਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਬਾਹਮਣਾਂ ਨੂੰ। ਕਿਉਂ? ਕਿਉਂਕਿ ਅਸੀਂ ਗੁਰੂ ਨੂੰ ਸਮਝ ਨਹੀਂ ਲਿਆ। ਸਾਡਾ ਭਾਂਡਾ ਜਿਹੜਾ ਹੈ ਨਾ, ਸਾਡਾ ਰਿਸੀਵਰ ਐਡਾ ਗੰਦਾ ਹੋ ਚੁੱਕਾ, ਅਸੀਂ ਬਾਹਮਣ ਵਾਦ ਬੜੀ ਛੇਤੀ ਗ੍ਰਹਿਣ ਕਰਦੇ। ਇਸ ਇੰਡੋ ਗੈਂਜਟਿਕ ਪਲੇਨ ਚ, ਗੰਗਾ ਔਰ ਸਿੰਧ ਦੀ ਵਾਦੀ ਚ ਜਿਹੜਾ ਮਜ਼ਹਬੀ ਆਇਆ ਉਹਨੂੰ ਬ੍ਰਾਹਮਣਵਾਦ ਨੇ ਹੜੱਪ ਕਰ ਲਿਆ ਭਰਮਾਂ ਨਾਲ। ਸਿੱਖੀ ਨਾ ਜਿਸ ਭਰਮਾਂ ਚ ਬਾਬੇ ਨਾਨਕ ਨਾ ਕੱਢਿਆ ਸੀ ਵੀ ਪੜਿਆ ਨਾਹੀਂ ਭੇਦ ਬੁੱਝਿਆ ਪਾਵਣ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ, ਪੜੀ ਚੱਲ ਜਿੰਚਕਰ ਦੇਤੇ ਸਾਸ ਪੜੀਏ, ਪਰ ਨਾਨਕ ਲੇਖ ਹੈ ਇੱਕ ਗੱਲ ਜਿਹੜੀ ਜਪਣ ਵਾਲੀ ਗੱਲ ਹੈ ਨਾ, ਉਹ ਤੇਰੀ ਲੇਖੇ ਪੈਣੀ ਹੈ। ਜਪਜੀ ਸਾਹਿਬ ਦੇ ਪਾਠ ਨਾ ਕਰ, ਇਹਨਾਂ ਦੇ ਉੱਤੇ ਦੇਖ। ਆ ਮੈਂ ਅਖੀਰ ਦੇ ਉੱਤੇ
ਅੰਦਰ ਅੰਮ੍ਰਿਤ ਇਕੱਠਾ ਕਰਨਾ, ਇਸ ਜਿਸਮ ਦੇ ਅੰਦਰ ਹੀ ਅੰਮ੍ਰਿਤ ਦਾ ਕੁੰਡ ਬਣਾ ਦੇਣਾ,
ਇਸ ਜਿਸਮ ਨੂੰ ਸਾਰਾ ਨਾ ਅੰਮ੍ਰਿਤ ਹੀ ਅੰਮ੍ਰਿਤ ਅੰਦਰ ਭਰ ਦੇਣਾ। ਮੈਂ ਤੈਨੂੰ ਤਰੀਕਾ ਦੱਸਣ ਲੱਗਾ ਹਾਂ। ਜਿਹੜਾ ਤੂੰ ਜਪਦਾ ਹੈ, ਪਹਿਲਾਂ ਤੇ ਇੰਦਰੀਆਂ ਤੇ ਕੰਟਰੋਲ ਕਰ, ਸੈਂਸਿਸ ਨੂੰ ਵੱਸ ਕਰ। ਜਤ ਕਹਿੰਦੇ ਹੈ ਆਪਣੀਆਂ ਖਾਹਸ਼ਾਤ, ਆਪਣੇ ਜੋ ਮਨ ਦੇ ਉੱਠਦੇ ਹੈ ਬਹੁਤਾ ਸਵਾਦ, ਹੋਰ ਜੋ ਮਨ ਕਹਿੰਦਾ ਅਸੀਂ ਇਹਦੇ ਮਗਰ ਲੱਗ ਕੇ ਜੋ ਕਰਦੇ ਹੈ ਉਹਨਾਂ ਤੇ ਕੰਟਰੋਲ ਕਰ। ਇਸ ਮਨ ਨੂੰ ਨੱਥ ਪਾ ਇਹਦੇ ਨੱਕ ਚ, ਔਰ ਇਹ ਜੋ ਕਹਿੰਦਾ ਹੈ ਉਹ ਇਹਨਾਂ ਤੋਂ ਕਰੀ ਚੱਲ। ਆਪ ਸੋਚ ਵੀ ਤੇਰੇ ਸਰੀਰ ਨੂੰ ਕਿਹੜੀ ਚੀਜ਼ ਠੀਕ ਬੈਠਦੀ ਹੈ, ਔਰ ਕਿਹੜੀ ਚੀਜ਼ ਨਾਲ ਮੈਂ ਨਾਮ ਜ਼ਿਆਦਾ ਜਪ ਸਕਦਾ ਤੇ ਕਿਹੜੀ ਚੀਜ਼ ਨਾਲ ਮੈਂ ਨਾਮ ਵੱਲੋਂ ਦੂਰ ਹੁੰਦਾ ਰੱਬ ਵੱਲੋਂ। ਇਸ ਕਰਕੇ ਇਹਨਾਂ ਇੰਦਰੀਆਂ ਤੇ ਕੰਟਰੋਲ ਕਰ, ਇਹਨੂੰ ਕਿਹਾ ਜਤ। ਤੇ ਇਸ ਸਰੀਰ ਨੂੰ ਪਹਾਰਾ ਕਹਿੰਦੇ ਆ, ਦੁਕਾਨ ਲੁਹਾਰ ਦੀ ਨੂੰ, ਜਿਹੜਾ ਸੁਨਿਆਰੇ ਦੀ ਦੁਕਾਨ ਹੁੰਦੀ ਹੈ ਜਿੱਥੇ ਬੈਠ ਕੇ ਉਹ ਸੋਨਾ ਘੜਦਾ। ਇੱਥੇ ਸ਼ਬਦ ਘੜਨਾ ਤੂੰ ਇਸ ਸਰੀਰ ਦੇ ਵਿੱਚ, ਤੇ ਸੁਨਿਆਰੇ ਨੂੰ ਦੇਖ ਉਹ ਕਿੱਦਾਂ ਆਪਣੀ ਉਹਦੀ ਜਿਹੜੀ ਸਾਰੀ ਦੁਕਾਨ ਹੈ ਉਹ ਬਾਹਰਲਾ ਜਿਸਮ ਦੱਸਿਆ, ਇਹ ਕਹਿੰਦੇ ਆ ਪਹਾਰਾ। ਤੇ ਸੁਨਿਆਰਾ ਕੌਣ ਬਣ? ਆਪਣੇ ਸੁਭਾਅ ਨੂੰ ਧੀਰਜ ਬਣਾ। ਧੀਰਜ ਦਾ ਮਤਲਬ ਹੈ ਕਾਲਾ ਨਹੀਂ ਪੈਣਾ, ਸਹਿਜ ਦਾ ਰਾਸਤਾ ਹੈ ਇਹ, ਗੁਰ ਪ੍ਰਸਾਦੇ ਸਭ ਕੁਛ ਆਉਣਾ ਹੈ।
ਤੇਰੇ ਤੇ ਜਦੋਂ ਮਿਹਰ ਹੋਈ,
ਤੇਰੀ ਮਿਹਨਤ ਤੇ ਜਾਂ ਤੇਰੇ ਪੂਰਬਲੇ ਕਰਮਾਂ ਤੇ, ਤਿੰਨ ਫੈਕਟਰ ਨੇ ਮਿਹਰ ਹੋਣ ਦੇ।
ਜੋ ਬਾਣੀ ਲਿਖਦੀ ਹੈ ਕਿਸੇ ਬੰਦੇ ਤੇ ਮਿਹਰ ਕਿੱਦਾਂ ਹੁੰਦੀ ਹੈ, ਤਿੰਨ ਫੈਕਟਰ ਨੇ।
ਇੱਕ ਤੇ ਉਹਦਾ ਪੂਰਬਲਾ ਕਰਮ ਦਾ ਕੋਈ ਸੰਯੋਗ ਹੋਵੇ ਪੂਰਬ ਜਨਮ ਦਾ,
ਜਿਨ ਕੋ ਪੂਰਬ ਲਿਖਿਆ
ਤਿੰਨਾਂ ਸਤਿਗੁਰ ਮਿਲਿਆ ਹੈ,
ਕੁਛ ਪੂਰਬਲਾ ਕਰਮ ਹੋਵੇ। ਜੇ ਪੂਰਬਲਾ ਕਰਮ ਨਹੀਂ ਹੈ
ਤੇ ਇੱਥੇ ਦੀ ਸੰਗਤ ਠੀਕ ਹੋਵੇ। ਸੰਗਤ ਕਾ ਗੁਣ ਬਹੁਤ ਅੜਕਾਈ, ਪਰ ਸੂਆ ਗਣਕ ਉਦਾਰੇ। ਜਿਨ੍ਹਾਂ ਦੇ ਕਰਮ ਐਡੇ ਭੈੜੇ ਵੀ ਸੀ, ਗਣਕਾਰ ਗਏ, ਉਹਨਾਂ ਨੂੰ ਤੋਤੇ ਦੀ ਸੰਗਤ ਨਾਮ ਜਪਣ ਵਾਲੇ ਦੀ, ਉਹ ਸਾਧੂ ਦੀ ਹੋ ਗਈ, ਉਹ ਤਰ ਗਏ। ਐਸ ਜਨਮ ਚ ਆਣ ਕੇ ਜੇ ਪਿਛਲਾ ਪੂਰਬਲਾ ਕਰਮ ਨਹੀਂ ਹੈ ਤੇ ਤਿੱਤ ਜਾਏ ਬਹੁ ਸਤ ਸੰਗਤੀ, ਜਾਂ ਸੱਚੀ ਵੈਸਕ ਤਿੰਨਹਾਂ ਸੰਗੇ ਜਿਨ ਸੰਗ ਜਪੀਏ ਨਾਉ। ਨਾਮ ਜਪਣ ਵਾਲਿਆਂ ਦੀ ਸੰਗਤ ਕਰ ਲੈ, ਤੇਰੇ ਸੰਯੋਗ ਬਣਦੇ ਜਾਣਗੇ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ। ਆਪਣੇ ਸੰਯੋਗ ਬਣਾ ਜੇ ਪਿਛਲੇ ਨਹੀਂ ਹੈ। ਤੇ ਤੀਸਰਾ ਫੈਕਟਰ ਹੈ ਉਹਦੀ ਕਿਰਪਾ। ਉਹਦੀ ਕਿਰਪਾ ਇਹ ਵੀ ਨਹੀਂ ਪਤਾ ਕਿਹਦੇ ਤੇ ਹੋ ਜਾਣੀ ਆ। ਪਾਛਣ ਕਰੋਤ ਅਗਰਣੀ ਵੇ, ਕਈਆਂ ਪਿਛੜਿਆਂ ਨੂੰ ਉਹ ਐਸੀ ਬਰਕਤ ਕਰ ਦਿੰਦਾ, ਉਹ ਕਈ ਸਾਧੂਆਂ ਨੂੰ ਅੱਗੇ ਲੰਘ ਜਾਂਦੇ ਨੇ। ਇਹ ਉਹਦੀ ਮਿਹਰ ਹੈ, ਉਹਦੀ ਮਿਹਰ ਦਾ ਕੋਈ ਅੰਤ ਨਹੀਂ ਹੈ ਵੀ ਕਿਹਦੇ ਤੇ ਕਿਹੜੇ ਵੇਲੇ ਕਿਸ ਵੇਲੇ ਕਿੰਨੀ ਹੋ ਜਾਣੀ, ਕਿਹੜੇ ਵੇਲੇ ਕਿਹਦੇ ਤੇ ਕਿਸ ਵੇਲੇ ਤੇ ਕਿੰਨੀ ਕੁ ਹੋਣੀ ਹੈ ਇਹ ਕੋਈ ਪਤਾ ਨਹੀਂ। ਉਹ ਪਤਾ ਨਹੀਂ ਦਾਤ ਕਾ ਜੇ ਵੜ ਆਪ ਤੇ ਵੜ ਤੇਰੀ ਦਾਤ। ਜੇ ਭਾਂਡਾ ਛੋਟਾ ਦਾਤ ਏਡੀ ਆ ਪੈਂਦੀ ਉਹ ਭਾਂਡਾ ਸਾਂਭ ਨਹੀਂ ਸਕਦਾ। ਇਹ ਉਹਦੀ ਕਿਰਪਾ ਹੈ। ਕਈਆਂ ਨੇ ਲਿਲਕਦੇ ਰਹਿੰਦੇ ਆ ਉਹਨਾਂ ਨੂੰ ਨਹੀਂ ਮਿਲਦੀ। ਉਹ ਇੱਥੇ ਮਹਾਰਾਜ ਨੇ ਕਿਹਾ ਇਹ ਦੋਨੋਂ ਕੰਡੀਸ਼ਨਾਂ ਨਹੀਂ ਠੀਕ, ਧੀਰਜ ਰੱਖੀ ਤੇ ਗੁਰ ਪ੍ਰਸਾਦੇ। ਸਾਰਾ ਬ੍ਰਹਮ ਗਿਆਨ ਜਿਹੜਾ ਪਹਿਲਾਂ ਆਇਆ ਉਹਦੇ ਅਖੀਰ ਤੇ ਲਫ਼ਜ਼ ਲਿਖ ਦਿੱਤਾ ਗੁਰ ਪ੍ਰਸਾਦੇ।
ਕਾਲ ਮੂਰਤੇ ਅਜੂਨੀ ਸਭੰਗ ਗੁਰ ਪ੍ਰਸਾਦੇ, ਵੀ ਜੋ ਚੀਜ਼ ਹੋਣੀ ਹੈ ਉਹਦੇ ਪ੍ਰਸਾਦ ਨਾ ਹੋਣੀ ਤੇ ਗੁਰਪ੍ਰਸਾਦ ਤੇ ਟਿਕਿਆ ਰਹਿ ਤੇ ਕਾਲਾ ਨਾ ਪਈ। ਇਹਨੂੰ ਕਹਿੰਦੇ ਧੀਰਜ। ਜਤ ਪਹਾਰਾ ਧੀਰਜ ਸੁਨਿਆਰ ਐਹਰਣੇ ਮਤ। ਆਪਣੀ ਮਤ ਨਾ ਸਦਾ ਹੀ ਗੁਰੂ ਦੀ ਮਤ ਬਾਣੀ ਦੇ ਥੱਲੇ ਰੱਖੀ। ਜਿੱਦਾਂ ਐਰਣ ਦੇ ਉੱਤੇ ਥੌੜੇ ਪੈਂਦੇ ਰਹਿੰਦੇ ਆ ਤੇ ਉਹ ਥੱਲੇ ਬੈਠੀ ਰਹਿੰਦੀ ਹੈ, ਉਹ ਥੱਲਿਓਂ ਖਿਸਕਦੀ ਨਹੀਂ ਹੈ, ਹਰ ਥੌੜੇ ਦਾ ਵਾਰ ਸਹਾਰਦੀ ਹੈ। ਉਹ ਥੌੜਾ ਗਿਆਨ ਦਾ ਬਣਾਈ। ਮਹਾਰਾਜ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ ਐਹਰਣੇ ਮਤੇ ਵੇਦ ਹਥਿਆਰ। ਵੇਦ ਮੈਨੇ ਹਰ ਥਾਂ ਚਾਰੇ ਵੇਦ ਨਹੀਂ ਹੈ, ਜਿੱਥੇ ਜਿੱਥੇ ਬਾਣੀ ਚ ਬਹੁਤੀ ਥਾਂ ਵੇਦ ਆਇਆ ਉਹਦਾ ਮਤਲਬ ਗਿਆਨ। ਜਿਹੜਾ ਗਿਆਨ ਹੈ ਇਹ ਬਹੁਤ ਜ਼ਰੂਰੀ ਹੈ, ਗਿਆਨ ਬਗੈਰ ਮੈਂ ਨਹੀਂ ਸ਼ਬਦ ਘੜਿਆ ਜਾਣਾ। ਇਸ ਕਰਕੇ ਜਿਹੜਾ ਬਾਣੀ ਦਾ ਗਿਆਨ ਹੈ ਉਹਦੇ ਮੁਤਾਬਕ
ਤੂੰ ਆਪਣਾ ਸ਼ਬਦ ਘੜ। ਐਹਰਣੇ ਮਤੇ ਵੇਦ ਹਥਿਆਰ। ਫਿਰ ਜਿਹੜਾ ਤੇਰਾ ਭਾਉ ਹੈ ਨਾ, ਤੇਰਾ ਜਿਹੜਾ ਮਨ ਭਾਉਂਦਾ ਹੈ ਨਾ, ਇਸ ਖੱਲ ਦੇ ਅੰਦਰ ਹੀ ਪਵਾ ਇਹਨੂੰ ਭਾਉ ਖੱਲਾਂ। ਜਿੱਦਾਂ ਸੁਨਿਆਰੇ ਦੀ ਧੌਂਖਣੀ ਉਹ ਪੂਰਾ ਮੂੰਹ ਖੋਲ ਕੇ ਵਿੱਚ ਫਿਰ ਹਵਾ ਭਰ ਕੇ ਫਿਰ ਗਾਂਹ ਨੂੰ ਕੱਢਦਾ ਉਹ ਫਿਰ ਦੱਬੀ ਜਾਂਦਾ, ਇਸ ਤਰ੍ਹਾਂ ਹਵਾ ਇਸ ਤਰ੍ਹਾਂ ਅਰਧਾ ਉਰਦੀ ਅਭਿਆਸ ਨੂੰ ਆਪਣੀ ਖੱਲ ਬਣਾ ਤੇ ਭਾਉ ਜਿਹੜਾ ਹੈ ਉਹ ਚੜਾ। ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ। ਇਸ ਤਰ੍ਹਾਂ ਤੂੰ ਸ਼ੌਕ ਪੈਦਾ ਕਰ ਨਾਮ ਜਪਣ ਦਾ ਅੰਦਰ ਤੇ ਅਗਨੇ ਤਪ ਤਾਓ, ਹਾਰਡ ਲੇਵਰ ਕਰ, ਤਪ ਕਰ ਤਾਓ। ਮਤਲਬ ਉਹ ਜਿਹੜੀ ਅੱਗ ਬਣਨੀ ਹੈ ਸੁਨਿਆਰੇ ਦੀ ਸਾਰੀ ਉਹ ਤੇਰੀ ਹਾਰਡ ਲੇਬਰ ਹੈ। ਜਿੰਨੀ ਤੂੰ ਨਾਮ ਤੇ ਹਾਰਡ ਲੇਬਰ, ਜਿੰਨੀ ਨਾਮ ਤੇ ਆਇਆ ਗਏ ਮੁਸਕ ਤੇ ਕਾਲ, ਉਹਨੂੰ ਤੂੰ ਤਪ ਤਾ ਉਹਨੂੰ ਅਬ ਜਿਹੜੀ ਤਪੱਸਿਆ ਕਰਨੀ ਆ ਉਹ ਤੇਰੀ ਹਾਰਡ ਲੇਬਰ ਹੈ, ਇਹਦੇ ਤੇ ਮਿਹਨਤ ਕਰਨੀ। ਫਿਰ ਜਿਹੜਾ ਤੇਰਾ ਭਾਂਡਾ ਹੈ ਨਾ, ਇਹਦੇ ਚ ਸ਼ੌਕ ਪੈਦਾ ਹੋਵੇ। ਇੱਕ ਤੇ ਇਹ ਚ ਭੌ ਹੋਵੇ, ਦੂਸਰਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਸਿੱਧਾ ਆਪਣਾ ਭਾਂਡਾ ਕਰ, ਰਿਸੀਪੀਐਂਸੀ ਵਧਾ ਆਪਣੀ, ਉਹਦੇ ਵਿੱਚ ਫਿਰ ਅੰਮ੍ਰਿਤ ਪਏਗਾ, ਫਿਰ ਤੂੰ ਸ਼ਬਦ ਘੜ ਸਕੇਗਾ। ਘੜੀਆ ਸ਼ਬਦ ਇਹ ਹੈ ਸੱਚੀ ਟਕਸਾਲ, ਤੇ ਪਾਰੇ ਜਿਨ ਕੋ ਨਦਰੇ ਕਰਮ ਤਿੰਨ ਕਾਰ। ਜਿਹਨਾਂ ਤੇ ਨਦਰ ਹੋਏਗੀ ਉਹ ਫਿਰ ਇਸ ਕਾਰੇ ਲੱਗ ਜਾਣਗੇ, ਫਿਰ ਕਦੀ ਨਾ ਕਦੀ ਉਹਨਾਂ ਤੇ ਨਿਹਾਲ ਵੀ ਹੋ ਜਾਓ। ਫਿਰ ਨਾਨਕ ਨਦਰੀ ਨਦਰੇ ਨਿਹਾਲ। ਇਸ ਕਰਕੇ ਐਡਾ ਵੱਡਾ ਇਹ ਗਿਆਨ ਦੇ ਰਹੇ ਨੇ ਜਪ ਬਾਣੀ ਚ, ਇਹ ਬਾਬਾ ਨਾਨਕ ਨੂੰ ਦੇ ਰਿਹਾ ਹੈ ਅਕਾਲ ਪੁਰਖ ਆਪ। ਇਸ ਕਰਕੇ ਕਿਉਂਕਿ ਜਪ ਬਾਣੀ ਅਕਾਲ ਪੁਰਖ ਦੀ ਆਪਣੀ ਹੈ, ਉਹ ਅਖੀਰ ਤੇ ਕਲੋਜ਼ ਕਰਕੇ ਕਹਿ ਦਿੰਦੇ ਹੈ ਭਈ ਭਾਂਡਾ ਪਾਓ ਘੜੀਏ ਸ਼ਬਦ ਸੱਚੀ ਟਕਸਾਲ, ਘੜੀਏ ਸ਼ਬਦ ਜਤ ਪਹਾਰਾ ਧੀਰਜ ਸੁਨਿਆਰੋ।
ਅੰਮ੍ਰਿਤ ਤਿਸ ਕਾੜੇ
ਇਹ ਕਾੜੀ ਐ ਸਬਰ
ਸੱਚੀ ਟਕਸਾਲ
ਜਿਨ ਕੋ ਨਦਰੇ
ਕਰਮ ਤਿਨ ਕਾਰ
ਨਾਲ ਸ਼ਬਦ ਦੋਨਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਬਾਣੀ ਦੱਸੇਗੀ ਸ਼ਬਦ ਕਿੱਦਾਂ ਘੜਨਾ ਹੈ, ਇਸ ਕਰਕੇ ਸਾਰੀ ਬਾਣੀ ਤੋਂ ਵੀ ਵਾਰੇ ਜਾਂਦਾ ਮਹੱਲਾ ਤੀਜਾ। ਗੁਰ ਕੀ ਬਾਣੀ ਇੱਕੋ ਇੱਕੀ ਸ਼ਬਦ ਹੈ, ਇੱਕ ਪਹਿਰੇ ਦੇ ਵਿੱਚ ਮਹੱਲੇ ਤੀਜੇ ਦਾ ਸ਼ਬਦ ਹੈ ਤੇ ਅਸੀਂ ਪਹਾੜੀ ਸੁਰ ਚ ਪਹਾੜੇ ਰਾਗ ਚ ਗਾ ਰਹੇ ਪਹਾੜੀ ਰਾਗ ਚ
ਸ਼ਬਦ ਵਿੱਚੋਂ
ਲੇਖਾ ਸਮਝਣ ਦੀ ਲੋੜ ਹੈ। ਘੜੀ ਹੈ ਸ਼ਬਦ ਸੱਚੀ ਟਕਸਾਲ, ਜਪ ਬਾਣੀ ਚ ਇੱਕੋ ਵਾਰੀ ਸ਼ਬਦ ਆਇਆ ਹੈ, ਔਰ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸ਼ਬਦ ਹੈ ਇਹ ਵੀ ਸ਼ਬਦ ਨੇ, ਪਰ ਜਿੰਨੇ ਟੀਕਾ ਕਰਨ ਵਾਲੇ ਹੈ ਸਾਰੇ ਉਹ ਇਹਨਾਂ ਸ਼ਬਦਾਂ ਦੀ ਵਡਿਆਈ ਦੱਸੀ ਜਾਂਦੇ ਜੀ। ਇਹ ਵੀ ਸ਼ਬਦ ਹੀ ਘੜਨਾ ਹੈ, ਇਹਨੂੰ ਵਿਚਾਰਨਾ ਸਾਰਾ ਕੁਛ, ਉਹ ਨਾਮ ਜਪਣ ਵਾਲੀ ਪਟੜੀ ਤੋਂ ਆਉਂਦੇ ਹੀ ਨਹੀਂ ਹੈ। ਉਹਨਾਂ ਦੇ ਟੀਕੇ ਪੜ ਲਓ, ਕਿਉਂਕਿ ਉਹ ਕਮਿਊਨਿਸਟ ਮਾਈਂਡਡ ਹੈ ਸਾਰੇ, ਪ੍ਰੋਫੈਸਰ ਸਾਹਿਬ ਸਿੰਘ ਸਾਰੇ ਕਹਿੰਦੇ ਜੀ ਬੰਦਾ ਸਿੱਖ ਨੇਕ ਹੋਵੇ, ਚਾਲ ਚਲਨ ਠੀਕ ਹੋਵੇ ਤਾਂ ਗਰੀਬਾਂ ਦੀ ਮਦਦ ਕਰੇ, ਹੋਰ ਸਾਰਾ ਇਹ ਉਹਨਾਂ ਦਾ ਗੁਰੂ ਜਿਹੜਾ ਨਾਰਾਇਣ ਸਿੰਘ ਸੀ ਉਹ ਸਾਰਾ ਇਹਨਾਂ ਟੀਕਿਆਂ ਚ ਦੇਖ ਲਓ। ਉਹਨਾਂ ਚ ਉਹ ਪਹਿਲਾਂ ਪ੍ਰੀਫੇਸ ਦੇ ਵਿੱਚ ਲਿਖਦੇ ਨੇ ਜੀ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਲਓ ਗੁਰੂ ਜਪ ਬਾਣੀ ਦਾ ਜਿਹੜਾ ਲੱਖ ਲੱਖ ਗੇੜਾ ਆਖੀਏ ਏਕ ਨਾਮ ਉਹ ਸਿੱਖੀ ਦੀਆਂ ਜੜ੍ਹਾਂ ਚ ਤੇਲ ਦੇ ਨੇ। ਕਿਤਾਬਾਂ ਭਰੀਆਂ ਪਈਆਂ ਉਹਨਾਂ ਦੀਆਂ, ਉਹਨਾਂ ਦਾ ਜਪਣ ਤੇ ਯਕੀਨ ਨੀ। ਉਹ ਕਹਿੰਦੇ ਤੇ ਐਵੇਂ ਕੀੜੀ ਚਾਲ ਹੈ ਵੀ ਜਿੱਦਾਂ ਕੀੜੀ ਨੂੰ ਰੀਸ ਆ ਜਾਏ ਵੀ ਮੈਂ ਪਹੁੰਚ ਜਾ ਉੱਥੇ, ਇਹ ਲੱਖ ਲੱਖ ਗੇੜੇ ਭਾਵੇਂ ਦੇ ਜਾਣ, ਇਹਦੇ ਨਾਲ ਕੀ ਹੋਣਾ, ਉਹਦੀ ਨਜ਼ਰ ਨਾਲ ਸਭ ਕੁਛ ਹੋਣਾ। ਉਹ ਸਾਰੇ ਸ਼ਬਦਾਂ ਦੇ ਮਹਿਨੇ ਉਹਦੀ ਵਿਚਾਰ, ਪਰ ਉਹ ਸ਼ਬਦ ਘੜਨ ਵਾਲਾ ਜਿਹੜਾ ਹੈ ਉਹ ਭਾਈ, ਇੱਥੇ ਕੋਈ ਨਵਾਂ ਸ਼ਬਦ ਘੜਨਾ ਤੁਸੀਂ? ਜੇ ਸਾਰੇ ਸ਼ਬਦ ਤੇ ਪਹਿਲਾਂ ਹੀ ਦਿੱਤੇ ਹੈ, ਜੇ ਇਹਨਾਂ ਸ਼ਬਦਾਂ ਨੂੰ ਘੜਨਾ ਉਹ ਤੇ ਘੜੇ ਘੜਾਏ ਸਾਨੂੰ ਮਿਲੇ ਮਹਾਰਾਜ ਕੋਲੋਂ। ਇਸ ਕਰਕੇ ਜਿਹੜਾ ਜਪ ਦੇ ਅਖੀਰ ਤੇ ਆਇਆ ਉਹ ਸ਼ਬਦ ਜਿਹੜਾ ਦੱਦੇ ਨੂੰ ਔਂਕੜ ਆ, ਉਹ ਇੱਕ ਸ਼ਬਦ ਮੇਰੇ ਪ੍ਰਾਣੇ ਬਸਤ। ਸਾਰੇ ਤੇ ਨੀ ਸ਼ਬਦ 1429 ਸਫੇ ਦੇ ਬਸ ਗਏ ਮਹਾਰਾਜ ਦੇ ਅੰਦਰ, ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਾਮਾ, ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ ਬਹੁੜ ਜਨਮ ਨਾ। ਉਹ ਸ਼ਬਦ ਨਾਲ ਜਾਂਦਾ ਹੈ ਜਿਹਦੀ ਕਮਾਈ ਕੀਤੀ ਹੈ। ਚੌਖਰਾ ਸ਼ਬਦ ਗੁਰਮੰਤਰ, ਉਹਨੂੰ ਸ਼ਬਦ ਵੀ ਕਿਹਾ, ਗੁਰਮੰਤਰ ਵੀ ਕਿਹਾ, ਨਾਮ ਵੀ ਕਿਹਾ, ਬਚਨ ਵੀ ਕਿਹਾ, ਸਭ ਕੁਛ ਕਿਹਾ ਉਹਨੂੰ। ਇਸ ਕਰਕੇ ਉਹ ਜਿਹੜਾ ਸ਼ਬਦ ਇੱਕ ਹੈ ਜਿਹਨੂੰ ਜਪਣਾ ਹੈ ਅਸੀਂ, ਇੱਕੇ ਆਖ ਅੱਖ ਹੈ, ਸ਼ਬਦ ਭਾਖ ਹੈ, ਅਰਧ ਉਰਧ ਦੇਨ ਰਾਹ। ਹੁਣ ਬਾਬੇ ਨਾਨਕ ਦੀ ਬਾਣੀ ਹੈ, ਸਵਾਸਾਂ ਨਾਲ ਇਨਹੇਲ ਐਕਸਹੇਲ ਨਾਲ 1429 ਸ਼ਬਦ ਦੇ ਸਾਰੇ ਕਿਸ ਤਰ੍ਹਾਂ ਜਪ ਕਰ ਲੋਗੇ? ਸਾਨੂੰ ਮੰਨਣਾ ਪੈਣਾ ਵੀ ਸਾਰੀ ਬਾਣੀ ਦਾ ਜਿਹੜਾ ਥੀਸਿਸ ਹੈ ਉਹ ਇੱਕ ਸ਼ਬਦ ਦੇ ਜਪਣ ਲਾਏਗੀ। ਇਸ ਕਰਕੇ ਉਹ ਸ਼ਬਦ ਵਾਲਾ ਇਸ਼ਾਰਾ ਹੈ ਗੁਰ ਕੀ ਬਾਣੀ ਬਾਣੀ। ਇਹ ਪਹਿਲੀ ਤੁੱਕ ਹੈ, ਇਹਨੇ ਰਹਾਉ ਚ ਜਾ ਕੇ ਸਮਾਉਣਾ। ਦੇਖੋ ਮਹਲਾ ਤੀਜਾ, ਰਹਾਉ ਦੀ ਤੁੱਕ ਹੀ ਦੇ ਰਿਹਾ, ਉਹ ਦੇਖ ਰਿਹਾ ਮੇਰੇ ਮਨ ਰਾਮ ਨਾਮੇ, ਰਾਮ ਨਾਮੇ, ਰਾਮ ਨਾਮੇ ਚੇਤ ਲਾਏ, ਰਾਮ ਨਾਮੇ ਚੇਤ ਲਾਏ। ਇੱਥੇ ਹੁਣ ਬਾਣੀ ਨਾ ਚਿੱਤ ਲਿਖਿਆ, ਉਹਦਾ ਜਿਹੜਾ ਰਾਮ ਦਾ ਨਾਮ ਹੈ, ਪਰਮੇਸ਼ਰ ਦਾ ਸਾਡਾ ਆਪਣਾ ਨਾਮ ਹੈ, ਚੌਖਰਾ ਸ਼ਬਦ। ਇਸ ਕਰਕੇ ਉਹਦੇ ਨਾਲ ਚਿੱਤ ਲਾਉਣਾ, ਭਾਈ ਦੇ ਰਾਮ ਕਹੋ ਚਿੱਤ ਲਾਏ। ਇਸ ਕਰਕੇ ਜਿਹੜਾ ਸ਼ਬਦ ਦਾ ਜਪ ਕਰਨਾ ਚਿੱਤ ਲਾ ਕੇ, ਉਹ ਰਹਾਉ ਦੀ ਤੁਕ ਹੈ, ਉਹੀ ਸ਼ਬਦ ਹੈ ਮੇਰੇ ਮਨ ਰਾਮ ਨਾਮੇ ਚਿੱਤ ਲਾਏ, ਰਾਮ ਨਾਮੇ ਚਿੱਤ ਲਾਏ। ਇਸ ਜਪਣ ਨਾਲ ਕੀ ਹੋਏਗਾ, ਮਨ ਤਨ ਤੇਰਾ ਹਰਿਆ ਹੋਵੇ, ਮਨ ਤਨ ਤੇਰਾ ਹਰਿਆ ਹੋਵੇ। ਆ ਜਿੰਨੇ ਟੀਕੇ ਲਿਖਣ ਵਾਲੇ ਆ, ਜਿੰਨੇ ਜਿਨ੍ਹਾਂ ਨੇ ਲਿਖਿਆ ਇਹਨਾਂ ਨੂੰ, ਇਹਨਾਂ ਤੇ ਦੇਖ ਲਓ ਮੂੰਹ ਤੇ ਹਵਾਈਆਂ ਫੁੱਟਦੀਆਂ। ਮੈਂ ਆਪ ਸਾਰੇ ਜਿੰਨੇ ਟੀਕੇ ਲਿਖਣ ਵਾਲੇ ਇਹਨਾਂ ਦੀਆਂ ਅਖੀਰਲੀਆਂ ਉਮਰਾਂ ਦੇਖੀਆਂ ਸਾਰੀਆਂ, ਵੀ ਦੇਖੀਏ ਇਹ ਸਾਰੀ ਉਮਰ ਹੀ ਸ਼ਬਦ ਨੂੰ ਵਿਚਾਰਦੇ ਰਹੇ, ਇੰਨੇ ਦਰਪਣ ਲਿਖਿਆ, ਸਾਰਾ ਜਾ ਕੇ ਦੇਖਿਆ, ਉਹ ਸਾਰਿਆਂ ਦੀ ਹਾਲਤ ਐਂ ਦੇਖੀ ਜਿੱਦਾਂ ਫਿਟੇ ਮੂੰਹ ਸੁੱਕਣੇ ਪਾਈ ਹੁੰਦੀ। ਉਹ ਮਹਾਰਾਜ ਤੇ ਕਹਿਣ ਡਿਆ, ਮਨ ਤਨ ਤੇਰਾ ਹਰਿਆ ਹੋਵੇ, ਮਨ ਤਨ ਤੇਰਾ ਹਰਿਆ ਹੋਵੇ, ਇਹ ਪ੍ਰਗਟੀ ਜੋਤ ਮਹੰਤ ਕੇ ਮੱਥੇ। ਸਭ ਪਾਪੀ ਤਰਿਆ, ਸਭ ਪਾਪੀ ਤਰਿਆ, ਉਸ ਕੈ ਸਭ ਪਾਪੀ ਤਰਿਆ, ਸਭ ਪਾਪੀ ਤਰਿਆ, ਜਿੱਥੇ 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 ਕੈ ਮੂੰਹ ਦੇਖੇ।
ਪਰਵਰਿਆ ਨਾਮੋ ਪਰਵਰਿਆ
ਉਸ ਕੇ
ਹਰ ਨਾਮਾ ਫਲ ਪਾਏ ਇੱਕ ਹਰ ਨਾਮਾ ਫਲ ਪਾਏ
ਨਾਮ ਬਹੁਤ ਉੱਚੀ ਸਟੇਜ ਲਈ ਵੀ ਲਿਖਿਆ ਗਿਆ ਹੈ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਉਹਦੀ ਕਾਇਆ ਕੀ ਹੈ ਪ੍ਰਕਾਸ਼ ਆਕਾਰ ਮੈਨੇ ਪ੍ਰਕਾਸ਼ ਉਹਦੀ ਨਾਮ ਦੀ ਕਾਇਆ ਕੀ ਹੈ ਜਿਸਮ ਕੀ ਹੈ ਮਹਾਰਾਜ ਨੇ ਲਿਖਿਆ ਕਾਇਆ ਕਾ ਆਕਾਰ
ਉਹਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ ਨਾਮ ਦਾ ਉਹ ਨਾਮ ਨਿਰੰਜਨ ਹੈ ਉਹ ਮਾਇਆ ਤੂੰ ਰਹਿਤ ਹੈ ਨਾ ਸੂਖਮ ਮੂਰਤ ਹੈ ਉਹ ਬੜੀ ਡੈਲੀਕੇਟ ਚੀਜ਼ ਹੈ ਉਹਨੂੰ ਕੋਈ ਉਹ ਮੈਟਰ ਨਹੀਂ ਹੈ ਨਾਮ ਨਿਰੰਜਨ ਮਾਇਆ ਤੋਂ ਰਹਿਤ ਹੈ ਤੇ ਉਹ ਸੂਖਮ ਮੂਰਤ ਹੈ ਉਹਦੀ ਕਾਇਆ ਪ੍ਰਕਾਸ਼ ਹੀ ਪ੍ਰਕਾਸ਼ ਹੈ ਔਰ ਉਹ ਠੰਡਾ ਪ੍ਰਕਾਸ਼ ਹੈ ਇਸ ਕਰਕੇ ਨਾਮ ਉਸ ਅਵਸਥਾ ਲਈ ਵੀ ਲਿਖਿਆ ਤੂੰ ਉਹ ਫਲ ਪਾ ਲਏਗਾ ਨਾਮ ਜਪ ਜਪ ਕੇ ਤੂੰ ਇੱਕ ਹਰ ਨਾਮਾ ਫਲ ਪਾਏ
ਇੱਕ ਹਰ ਨਾਮਾ ਫਲ ਪਾਏ
ਇਹ ਮਨ ਤਨ ਤੇਰਾ
ਹਰਿਆ ਹੋਵੇ
ਇੱਕ ਹਰ ਨਾਮਾ ਫਲ
ਕੰਮ ਤੈਨੂੰ ਕਰਨਾ ਪੈਣਾ ਜਿਹੜਾ ਨਾਮ ਜਪਣ ਵਾਲਾ ਚੌਖਰਾ ਸ਼ਬਦ ਆ ਉਹਦੇ ਨਾਲ ਚਿੱਤ ਲਾ ਕੇ ਜਪ ਕਰਨਾ ਪੈਣਾ ਮੇਰੇ ਮਨ ਹਾ ਮਨ ਨਾਮ ਚਿੱਤ ਲਾਏ
ਮਨ ਰਾਮ ਨਾਮ ਚਿੱਤ ਲਾਏ ਮੇਰੇ ਮਨ ਰਾਮ ਨਾਮ ਚਿੱਤ ਲਾਏ ਮੇਰੇ ਮਨ ਰਾਮ ਨਾਮ ਚਿੱਤ ਲਾਏ
ਤੇ ਜਿਹੜੀ ਗੁਰਬਾਣੀ ਹੈ ਇਹ ਤੇਰੀ ਮਾਂ ਹੈ
ਹਿੰਦੂਆਂ ਦੀ ਗੀਤਾ ਦੀ ਮਦਰ ਹੈ ਮਹਾਤਮਾ ਗਾਂਧੀ ਦੀ ਗੀਤਾ ਦੀ ਮਦਰ ਸੀ ਸਾਡੀ ਮਦਰ ਕੌਣ ਹੈ ਸਾਡੀ ਮਦਰ ਬਾਣੀ ਹੈ
ਇਹ ਮਾਂ ਸਾਨੂੰ ਲੋਰੀਆਂ ਦੇ ਕੇ ਸ਼ਬਦਾਂ ਨਾਲ ਸਾਨੂੰ ਨਾਮ ਜਪਾਏਗੀ
ਇਸ ਕਰਕੇ ਇਹਦੇ ਤੋਂ ਵੀ ਵਾਰਿਆ ਜਾਈ ਗੁਰ ਕੀ ਬਾਣੀ
ਕੌਣ ਕਹਿ ਰਿਹਾ 100 ਸਾਲ ਦਾ ਨਿਚੋੜ ਗੁਰੂ ਅਮਰਦਾਸ ਸਾਹਿਬ ਬੁੱਢੇ ਬਾਰੇ 65 ਸਾਲ ਤੋਂ ਬਾਅਦ ਲੱਗੇ ਔਰ ਫਿਰ ਸਮਾਗੇ ਉਸੇ ਜੋਤ ਦੇ ਵਿੱਚ
ਗੁਰ ਕੀ ਬਾਣੀ
ਆਏ ਚਰਨ ਹੁਣ ਭਾਈ ਗੁਰੂ ਤੇ ਸਾਨੂੰ ਉਹਦੇ ਚਰਨ ਕਿੱਦਾਂ ਸਮਝੀਏ ਅਗਲੀ ਤੁਕ ਦੇਖੋ
ਗੁਰ ਚਰਣੀ ਚਿਤਲਾ
ਮਹਾਰਾਜ ਨੇ ਅਗਲੀ ਤੁਕ ਦਿੱਤੀ ਕਿਤੇ ਇਹ ਕਿਤੇ ਬਾਹਰਲੇ ਚਰਨ ਨਾਲ ਸਮਝ ਲੈਣ ਅਗਲੀ ਤੁਕ ਆਈ ਮੇਰੇ ਮਨ
ਰਾਮ ਨਾਮੇ ਚਿਤਲਾ ਚਰਣੀ ਚਿਤ ਲਾਏ
ਮੇਰੇ ਮਨ ਰਾਮ ਨਾਮੇ ਚਿਤ ਲਾਏ
ਮੇਰੇ ਮਨ ਰਾਮ ਨਾਮੇ ਚਿਤ ਲਾਏ
ਮਨ ਤਨ ਤੇਰਾ ਹਰਿਆ
ਹਰ ਨਾਮਾ ਫਲ ਪਾਏ
ਇੱਕ ਹਰ ਨਾਮਾ ਫਲ ਪਾਏ
Yeah.
ਬੁੱਧ ਸਮਾਇ
ਇੱਕ ਚੁੱਲ੍ਹੇ
ਰਹਿਣ ਕਰੇ
ਨਿਹਾਲੀ ਪੈ ਸਭ ਨੇ ਇੱਕ ਉੱਪਰ ਰਹਿਣ
ਖੜੇ
ਤੀਨਾ ਸਵਾਰੇਭਾਂਡੇ ਜਿਸਮਾਂ ਦੇ ਬਣਾਉਣਾ ਹੈ ਆਪੇ ਕਈਆਂ ਨੂੰ ਪੂਰਨ ਕਰ ਦਿੰਨਾ ਹੈ ਕਈਆਂ ਚ ਕਈ ਭਾਂਡੇ ਐਸੇ ਹੁੰਦੇ ਭਾਗਾਂ ਵਾਲੇ ਉਹਨਾਂ ਚ ਦੁੱਧ ਹੀ ਰਹਿੰਦਾ ਸਿਰਫ ਉਹ ਦੁੱਧ ਦੀਆਂ ਕਾੜਨੀਆਂ ਹੁੰਦੀਆਂ ਦੁੱਧ ਹੀ ਉਹਨਾਂ ਚ ਹੁੰਦਾ ਤੇ ਕਈਆਂ ਚ ਇੰਨਾ ਅੰਦਰ ਕ੍ਰੋਧ ਹੁੰਦਾ ਸਾਰੀ ਉਮਰ ਉਹ ਚੁੱਲ੍ਹੇ ਤੇ ਚੜੇ ਰਹਿੰਦੇ ਇੱਕ ਚੁੱਲ੍ਹੇ ਰਹਿਣ ਚੜੇ ਜਿਹੜੇ ਭਾਂਡੇ ਰਿੰਨਣ ਵਾਲੇ ਹੁੰਦੇ ਸਾਗ ਸੂਗ ਸਾਰੇ ਉਹ ਸਭ ਥੱਲਿਓਂ ਕਾਲੇ ਹੋਏ ਹੁੰਦੇ ਕਿਉਂਕਿ ਉਹ ਅੱਗ ਤੇ ਰਹਿੰਦੇ ਆ ਸਾਰਾ ਮਹਾਰਾਜ ਕਹਿੰਦਾ ਇੱਕ ਬੰਦੇ ਤੇ ਇੰਨੇ ਮਿੱਠੇ ਆ ਦੁੱਧ ਧਰ ਕੇ ਉਹਨਾਂ ਦੇ ਲਾਗੇ ਵੀ ਬੈਠੋ ਤੇ ਐਂ ਸਾਰੀ ਸ਼ਾਂਤੀ ਆਉਂਦੀ ਹੈ ਕਿਨਾਂ ਚ ਦੁੱਧ ਸਮਾਈਆਂ ਇੱਕ ਕਹਿ ਐਸੇ ਭਾਂਡੇ ਹੁੰਦੇ ਆ ਉਹ ਚੁੱਲ੍ਹੇ ਤੇ ਰਹਿੰਦੇ ਚੜੇ ਹਰ ਵੇਲੇ ਕ੍ਰੋਧ ਚ ਰਹਿੰਦੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਤਿਨਾ ਆਸ ਦੁਆਸ ਨਾ ਭਿੱਟੀਏ ਜਿਨ ਅੰਤਰ ਕ੍ਰੋਧ ਚੰਡਾ ਕਈ ਕ੍ਰੋਧ ਨਾਲ ਹੀ ਹਰ ਵੇਲੇ ਐਨ ਸੜੇ ਰਹਿੰਦੇ ਆ ਭਾਂਡੇ ਜਿੱਦਾਂ ਸੜੇ ਹੁੰਦੇ ਤੂੰ ਮਹਾਰਾਜ ਕਹਿੰਦੇ ਕਿਆ ਤੇਰੇ ਖੂਬ ਗਏ ਇੱਕ ਨਾ ਹੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਕਹਿੰਦੇ ਇੱਕ ਰਜਾਈਆਂ ਚ ਸੁੱਤੇ ਰਹਿੰਦੀ ਹੈ ਇੱਕ ਨਿਹਾਲੀ ਪੈਣ ਸਵਨ ਐਨ ਰਜਾਈਆਂ ਪਈਆਂ ਇੱਕ ਹੱਥ ਬੰਨ ਕੇ ਖੜੇ ਰਹਿੰਦੇ ਹੈ ਕੀ ਖਰੇ ਰਜਾਈ ਚੋਂ ਕਿਹੜੇ ਵੇਲੇ ਹਿੱਲ ਪਏ ਤੇ ਕੋਈ ਚੀਜ਼ ਮੰਗ ਲੈ ਇੱਕ ਨਿਹਾਲੀ ਪੈ ਸਵਨ ਇੱਕ ਉਪਰੇ ਰਹਿਣ ਖੜੇ ਇੱਕ ਉਹਨਾਂ ਦੀ ਹਾਜ਼ਰੀ ਚ ਉੱਤੇ ਹੱਥ ਬੰਨ ਕੇ ਖੜੇ ਰਹਿੰਦੇ ਆ ਉਹ ਮਹਾਰਾਜ ਕਹਿੰਦੇ ਆ ਇਹਨਾਂ ਸਾਰਿਆਂ ਭਾਂਡਿਆਂ ਚੋਂ ਇਹ ਤੇਨਾ ਸਵਾਰੇ ਕਿਉਂ ਇਹ ਬੜਾ ਡੂੰਘਾ ਸ਼ਲੋਕ ਹੈ ਮਹੱਲੇ ਪਹਿਲੇ ਦਾ ਮਤ ਸਮਝੋ ਬਾਬੇ ਨਾ ਐਵੇਂ ਲਾਈਨਾਂ ਲਿਖ ਦਿੱਤੀਆਂ ਕਹਿੰਦੇ ਜਿਹੜੇ ਰਜਾਈਆਂ ਚ ਪੈਣ ਵਾਲਾ ਹੈ ਨਾ ਉਹ ਵੀ ਦੁਖੀ ਹੈ ਜਿਹੜਾ ਉੱਤੇ ਖੜੋਤਾ ਉਹ ਵੀ ਰੱਬ ਨੂੰ ਨਹੀਂ ਧਿਆਉਂਦਾ ਉਹ ਵੀ ਦੁਖੀ ਹੈ ਜਿਹੜਾ ਬੰਦਾ ਅੰਦਰੋਂ ਬੜਾ ਮਿੱਠਾ ਬੜੇ ਨੇਕ ਕੰਮ ਕੀਤੇ ਸਾਰਾ ਕੁਛ ਹੈ ਚਲੋ ਜੀ ਦੁੱਧ ਸਮਾਏ ਮਹਾਰਾਜ ਕਹਿੰਦੇ ਉਹ ਵੀ ਲੇਖੇ ਵਿੱਚ ਹੀ ਹੈ ਉਹਦੇ ਤੇ ਵੀ ਨਜ਼ਰ ਹੈ ਨਹੀਂ ਤੇ ਜਿਹੜੇ ਚੁੱਲ੍ਹੇ ਰਹਿਣ ਚੜੇ ਉਹਨਾਂ ਦਾ ਤੇ ਕੋਈ ਅੰਤ ਹੀ ਨਹੀਂ ਨਾ ਇਸ ਕਰਕੇ ਉਹ ਕਹਿੰਦੇ ਇੱਕ ਨੀ ਨਿਹਾਲੀ ਪਏ ਸਵਨ ਇਹਦਾ ਮਤਲਬ ਜਿਹੜਾ ਨਿਹਾਲੀਆਂ ਚ ਪਏ ਆ ਉਹਨਾਂ ਨੂੰ ਸਵਾਰਿਆ ਉਹ ਨਹੀਂ ਉਹਨਾਂ ਨੂੰ ਵੀ ਫਿਟਕ ਹੈ ਮਹਾਰਾਜ ਵੱਲੋਂ ਐਸੀ ਉਹਨਾਂ ਨੂੰ ਫਿਟਕ ਪਈ ਮਾਇਆ ਦੀ ਮਾਇਆ ਜੇ ਵੱਡ ਦੁੱਖ ਨਾ ਕੋਈ ਉਹ ਰਜਾਈਆਂ ਪਲੱਛ ਦੀਆਂ ਲੈਂਦਿਆਂ ਸਾਰੀ ਰਾਤ ਹੀ ਉਹਨਾਂ ਨੂੰ ਨੀਂਦ ਹੀ ਨੀ ਪੈਂਦੀ ਗੋਲੀਆਂ ਖਾਏ ਵਗੈਰ ਉਹ ਜਿਹੜਾ ਉੱਤੇ ਖੜਾ ਬੰਦਾ ਉਹਦੇ ਨਾਲ ਵੀ ਦੁਖੀ ਨੇ ਉਹ ਕਹਿੰਦੇ ਸਾਰੀ ਦੁਨੀਆਂ ਨਾਨਕ ਦੁਖੀਆ ਸਭ ਸੰਸਾਰ ਇਹਨਾਂ ਚ ਕੋਈ ਸੁਖੀ ਵੀ ਹੈ ਉਹ ਮਹਾਰਾਜ ਕਹਿੰਦੇ ਤੇਨਾ
ਸਵਾਰੇ
ਤੇਨਾ ਸਵਾਰੇ ਆਪੇ ਸਾਜੇ ਕਰੇ ਆਪ ਜਾਈ ਪਿਰਖਿਆ ਆਹ ਮਹੱਲੇ ਦੂਜੇ ਦਾ ਸਲੋਕ ਆਇਆ ਫਿਰ ਜਿਹੜਾ ਗੁਰੂ ਨਾਨਕ ਦਾ ਪਹਿਲਾ ਸਿੱਖ ਆਇਆ ਅਖੀਰਲਾ ਸਲੋਕ ਦਾ ਆਇਆ ਉਹ ਕਹਿੰਦਾ ਆਪੇ ਤੂੰ ਸਾਜਦਾ ਆਪੇ ਵੀ ਜਿਹੜੀ ਜਿੰਨੀ ਦੁਨੀਆਂ ਬਣਾਈ ਹੈ ਇਹਨਾਂ ਨੂੰ ਆਪੇ ਤੂੰ ਰੱਖਦਾ ਪਾਲਦਾ ਪੋਸਦਾ ਜਿਸ ਵਿੱਚ ਜੰਤ ਪਾਏ ਕੇ ਦੇਖੇ ਥਾਪ ਉਥਾਪ ਕਦੀ ਕਿਸੇ ਨੂੰ ਮਾਰ ਦਿੰਦਾ ਕੱਢ ਦਿੰਦਾ ਲੈ ਜਾਂਦਾ ਕਦੀ ਭੁਚਾਲ ਲਿਆ ਦਿੰਦਾ ਕਦੀ ਤੂੰ
ਮਾਰ ਕੋਈ ਲੜਾਈ ਛੇੜ ਦਿੰਦਾ, ਕੋਈ ਵਰਲਡ ਵਾਰ ਛੇੜ ਦਿੰਦਾ, ਕਦੀ ਬਿਮਾਰੀ ਪਾ ਦਿੰਦਾ, ਕਦੀ ਕਹਿਤ ਪਾ ਦਿੰਦਾ, ਸਭ ਕੁਝ ਇਹ ਦੁਨੀਆਂ ਚ ਤੂੰ ਆਪੇ ਕਰੀ ਜਾਣਾ, ਆਪੇ ਸਾਜੇ ਕਰੇ, ਆਪ ਜਾਈ ਪੀ ਰੱਖੇ, ਆਪ ਆਪਣੀ ਜਿਹੜੀ ਜਾਈ ਤੂੰ ਬਣਾਈ ਆ ਦੁਨੀਆਂ ਜਣੀ ਹੈ ਉਹਨੂੰ ਤੂੰ ਆਪੇ ਰੱਖੀ ਜਾਣਾ, ਤੇ ਇਸ ਵਿੱਚ ਜਨ ਤੂੰ ਪਾ ਕੇ ਦੇਖੇ ਥਾਪ ਥਾਪ। ਉਹ ਮਹਾਰਾਜ ਕਹਿੰਦੇ ਇਹ ਚ ਹੋਰ ਕੋਈ ਹੈ ਹੀ ਨੀ, ਕਿਸ ਨੂੰ ਕਹੀਏ ਨਾਨਕਾ, ਇਹ ਤੇ ਸਭ ਕੁਛ ਆਪੇ ਆਪ ਹੈ। ਇਸ ਕਰਕੇ ਮਹੱਲੇ ਦੂਜੇ ਦਾ ਸਲੋਕ ਆਇਆ ਤੇ ਅਖੀਰ ਤੇ ਪੌੜੀ ਆ ਗਈ ਫਿਰ ਬਾਬੇ ਨਾਨਕ ਦੀ ਅਖੀਰਲੀ ਪੌੜੀ, ਉਹ ਕਹਿੰਦੇ ਵੱਟੇ ਕੀਆ ਵੱਟੇ ਕੀਆ ਕਿਛ ਕਹਿਣਾ। ਵੱਡੇ ਕੀਆਂ ਵੱਡੇ ਆਈਆਂ ਬਾਬੇ ਵੱਡੇ ਕੀਆਂ, ਵੱਡੇ ਕੀਆਂ ਵੱਡੇ ਆਈਆਂ ਬਾਬੇ ਵੱਡੇ ਕੀਆਂ, ਬਾਬੇ ਵੱਡੇ ਵੱਡੇ ਕੀਆਂ ਵੱਡੇ ਆਈਆਂ ਬਾਬੇ ਵੱਡੇ ਕੀਆਂ, ਉਹ ਵੱਡੇ ਕੀਆਂ ਵੱਡੇ ਆਈਆਂ ਬਾਬੇ ਵੱਡੇ ਕੀਆਂ, ਹੇ ਵੱਡੇ ਕੀਆਂ ਵੱਡੇ ਆਈਆਂ, ਹੇ ਵੱਡੇ ਕੀਆਂ ਵੱਡੇ ਆਈਆਂ ਜਾਏ। ਵੱਡੇ ਕੀਆਂ ਵੱਡੀਆਂ ਆਈਆਂ ਕਿਛ ਕਹਿਣਾ ਕਹਿਣ ਜਾ, ਵੱਡੇ ਕੀਆਂ ਵੱਡੀਆਂ ਆਈਆਂ ਕਿਛ ਕਹਿਣਾ ਕਹਿਣ ਜਾ, ਹੋ ਕਰਤਾ ਕਾਦਰ ਕਰੀ ਤੈ ਦੁਨੀਆਂ, ਹੋ ਕਰਤਾ ਕਾਦਰ ਕਰੀ ਤੈ ਦੁਨੀਆਂ, ਸਾਈ ਕਾ ਕਮਾਉਣੀ ਤੁਰ ਛੋੜੀ ਸਾਈ ਕਾ ਕਮਾਉਣੀ ਤੁਰ ਛੋੜੀ ਨਾਨਕ ਏਕੀ ਬਾਹਰੀ ਹੋ ਤੁਸੀਂ ਨਾਨੀ ਜਾ, ਨਾਨਕ ਏਕੀ ਬਾਹਰੀ ਹੋ ਤੁਸੀਂ ਨਾਨੀ ਜਾ, ਤੂੰ ਕਰੇ ਜਿਤ ਸੇ ਰਜਾ ਤੂੰ ਕਰੇ ਜਿਤ ਸੇ ਰਜਾ, ਹੇ ਨਾਨਕ ਏਕੀ ਬਾਹਰੀ ਨਾਨਕ ਏਕੀ ਬਾਹਰੀ ਹੋਰ ਤੁਸੀਂ ਨਾਨੀ ਜਾ, ਮੌਜਾਂ ਮਾਣ ਲੈ ਤੂੰ ਟੁੱਟ ਜਾਣਾ, ਕੱਚ ਗਿਆ ਕੰਗਣਾ ਦੀਵਾਰਾਂ ਤੁਰੀਆਂ ਗਿਆ, ਹੇ ਨਾਨਕ ਏਕੀ ਪਹਾੜੀ ਹੇ ਨਾਨਕ ਏਕੀ ਪਹਾੜੀ ਹੋਰ ਦੂਜੀ ਕਰੇ ਜਿਤ ਸੇ ਲਿਜਾਏ, ਸੋ ਕਰੇ ਜਿਤ ਸੇ ਲਿਜਾ, ਸੋ ਕਰੇ ਜਿਤ ਸੇ ਲਿਜਾ, ਪੌੜੀ ਵੱਡੇ ਵੱਡੇ ਬਾਬੇ ਇਹ ਵੱਡੀ ਵੱਡਾ ਅਪਾਰੇ ਵੱਡੀ ਵੱਡਾ ਇਸ ਵੇਲੇ ਵਾਰ ਖਤਮ ਹੁੰਦੀ ਸੀ ਪੁਰਾਣੇ ਢਾਡੀ ਸਦਾ ਹੱਲੀ ਤੱਕ ਵੀ ਇਸ ਵਾਰ ਦੀ ਚੌਂਕੀ ਤੋਂ ਬਾਅਦ ਆ ਜ਼ਰੂਰ ਪੌੜੀ ਪੜ੍ਹਦੇ ਸੀ। ਆ ਜਿਹੜੇ ਛੱਕੇ ਛੰਦ ਨਾਲ ਪੜ੍ਹਨੇ ਹੋਰ ਸਾਰੀ ਇਹ ਸਭ ਬਕਵਾਸ ਆ, ਅਸੀਂ ਗਲਤ ਕਰਿਆ ਹੈ, ਇਹ ਸਾਰੀ ਬਾਣੀ ਦੀ ਬੇਅਦਬੀ ਹੈ, ਕਿਸੇ ਹੋਰ ਥਾਂ ਛੱਕੇ ਲਿਖੇ ਹੈ ਛੰਦ, ਇਹ ਵਾਰ ਨਰੋਲ ਹੈ ਮਹੱਲੇ ਪਹਿਲੇ ਔਰ ਦੂਜੇ ਦੀ, ਇਹ ਨਰੋਲ ਪੜ੍ਹਨੀ ਚਾਹੀਦੀ। ਹੱਲੀ ਤੱਕ ਢਾਡੀ ਪੁਰਾਣੇ ਜਿਹੜੇ ਹੈ ਉਹ ਆ ਚੱਕਦੇ ਸੀ ਮਗਰੋਂ ਪੌੜੀ, ਉਹ ਆ ਪੌੜੀ ਮਗਰੋਂ ਚੱਕਦੇ ਸੀ ਬਈ ਕੀ ਸੀ ਵੱਡੀ ਵੱਡਾ ਤੇਰਾ ਮਰਤ ਇਹ ਵੱਡੀ ਵੱਡਾ ਤੇਰਾ ਮਰਤ ਤੇਰਾ
ਅੰਮ੍ਰਿਤ ਦਾ
ਕਿਛ ਕਹਿਣਾ ਕਹਿਣ ਨਾ ਜਾਏ ਕਹਿਣਾ ਕਹਿਣ ਨਾ ਜਾਏ
ਤੇਰਾ ਅੰਤ ਨਾ ਜਾਈ ਲੱਗਿਆ
ਤੇਰਾ ਅੰਤ ਨਾ ਜਾਈ
ਬਲਹਾਰੀ
ਕੁਦਰਤ ਵਸਿਆ
ਬਲਹਾਰੀ ਕੁਦਰਤ ਵਸਿਆ
ਯਾਦ ਰਹੇ ਇੰਨੇ ਮਹੀਨੇ ਪਹਿਲਾਂ ਸਾਲ ਦੇ ਲਾਗਾ ਛਾਗਾ ਹੀ ਹੋ ਗਿਆ ਅਸੀਂ ਸਾਰੀ ਜਿਹੜੀ ਵਾਰ ਇੱਕ ਰਹਾਉ ਦੇ ਦੁਆਲੇ ਪਾਉਂਦੀ ਹੈ ਸਾਰੀ ਵਾਰ ਚ ਇੱਕ ਰਹਾਉ ਦੀ ਤੁਕ ਹੈ ਔਰ ਸਾਰੀ ਵਾਰ ਦਾ ਭਾਵ ਅਰਥ ਵੀ ਇਹਦੇ ਚ ਹੀ ਹੈ ਔਰ ਇਸੇ ਹੀ ਭਾਵ ਅਰਥ ਨਾਲ ਅਖੀਰਲੀ ਪੌੜੀ ਲਿਖੀ ਮਹਾਰਾਜ ਨਾਲ ਤੋ ਅਸੀਂ ਅੱਜ ਉਹ ਕਈ ਮਹੀਨਿਆਂ ਤੋਂ ਸ਼ੁਰੂ ਕੀਤੀ ਵਾਰ ਦੀ ਉਹ ਰਹਾਉ ਦੀ ਤੁਕ ਪਹਿਲਾਂ ਪੜ੍ਹਦੇ ਹਾਂ
ਤੇਰਾ ਅੰਤ ਨਾ ਜਾਈ ਲੱਗਿਆ ਤੇਰਾ ਅੰਤ ਨਾ ਜਾਈ ਲੱਗਿਆ
ਬਲਹਾਰੀ
ਕੁਦਰਤ ਵਸਿਆ
ਰੋਗ ਭਇਆ ਜਾਂ ਸੁਖ ਕਾਮ ਨਾ ਹੋਈ
ਜਾਂ ਸੁਖ ਕਾਮ ਨਾ ਹੋਈ
ਇਹ ਤੂੰ ਕਰਤਾ ਕਰਨਾ ਮੈਂ ਨਾ
Grab.
ਹੈ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੁਣ ਤੂੰ ਹੀ ਗਾ ਤੂੰ ਹੀ ਬਨ ਤੂੰ ਹੀ ਰਹਿ ਤੂੰ ਹੀ ਸੁਣ ਹੈ ਨਾਨਕ ਹੈ ਨਾਨਕ ਨੇਰ ਨਿਜ ਆਤਮੇ ਹੈ ਨਾਨਕ ਨਿਜ ਆਤਮੇ ਰਹਿਆ ਭਰਪੂਰ ਨਿਜ ਆਤਮੇ ਰਹਿਆ ਭਰਪੂਰ ਨਿਜ ਆਤਮੇ
ਨਿਜ ਨਿਜ
ਰਹਿਆ ਭਰਪੂਰ ਆਤਮੇ ਰਹਿਆ ਭਰਪੂਰ ਨਿਜ ਆਤਮੇ ਰਹਿਆ ਭਰਪੂਰ ਹੈ ਨਾਨਕ ਨੇਰ ਨੇਰੀ ਹੈ ਜਸ ਤੂੰ ਹੀ ਰੂਪ ਤੂੰ ਹੀ ਰੰਗ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੰਗ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਗ੍ਰਹ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੁਣ ਤੂੰ ਹੀ ਤੂੰ ਹੀ ਤੂੰ ਹੀ ਤੂੰ ਤੂੰ ਹੀ ਤੂੰ ਹੀ ਤੂੰ ਹੀ
ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਦੁਖਾ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਦੁਖਾ ਓ ਪਾਈ ਗਹੇ ਜਪ ਤੇ ਤੁਮਰੇ ਸਭ
ਛੁਟਕਿਓ ਬੰਧਨ ਪਰੇ
कछु न होते उपाय कहो नानक अब ओढ़ार काज क्यों हो सहाय बाल होआ बंधन छुटे
माया मोह परम प निहों गौर संगते रह मिलंत जम त्रास मिटाई एक अरदास पाठ कीरते की गौर रामदास राखो सरनाई करूं बेनती सत्ते गोरे अपनी करूं बेनती सत्ते गोरे अपनी कार कृपा राखो सरनाई मोको तुद होर जे मंगना सिर दुखा के दुख दे नाम संतो किया उतरे मन की भूख कार कृपा राखो शरण मोको दे हरे हर जपनी मोको दे हरे हर जपनी मोको दे हरे हर जपनी एक अरदास पाठ कीरते गौर रामदास राखो सरनाई वाहिगुरु जी का खालसा वाहिगुरु जी की फतेह।